ਹੋਵੇ ਸਿਫਤ ਖਸਮ ਦੀ ਨੂਰੀ ਅਰਸ਼ੋਂ ਪਰਸ਼ੋਂ ਝੱਟੀਐ ਪੁੱਤ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੂ ਕਰ ਲੀਨਾ ਮਨ ਵਸਿਆ ਅਵਨਾਸੀ ਤਾਕੋ ਵਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਨੂੰ ਸ੍ਰੇਸ਼ਟ ਉਦਮ ਪ੍ਰਸ਼ਾਰਥ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਾ ਕੇ ਜਿੱਥੇ ਗ੍ਰਹਿ ਨੂੰ ਪਵਿੱਤਰ ਕਰਨਾ ਕੀਤਾ ਹੈ ਉੱਥੇ ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਆਪਣੇ ਗ੍ਰਹਿ ਵਿਖੇ ਸਾਹਿਬਾਂ ਦੀ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਸਜਾਏ ਹੈ। ਸਜੇ ਦੀਵਾਨ ਵਿੱਚ ਜਿੱਥੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੇ ਖੋਈ ਦੀ ਕਾਰ ਕੀਤੀ ਹੈ ਉੱਥੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਜਿਸ ਦਾ ਫਲ ਪ੍ਰਾਪਤ ਹੁੰਦਾ ਹੈ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹਿ ਪਤਸਿਓ ਜਾਏਂਦਾ ਐਸੀ ਅਮੋਲਕ ਦਾਤ ਨੂੰ ਗੁਰੂ ਚਰਨਾਂ ਵਿੱਚੋਂ ਆਪਾਂ ਸਮੂਹ ਸੰਗਤਾਂ ਨੇ ਪ੍ਰਾਪਤ ਕੀਤਾ ਭੌਤਿਕ ਦੀ ਖਿਮਾ ਮੰਗਣ ਤੋਂ ਉਪਰੰਤ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਪ੍ਰਤੀ ਭੱਟਾ ਨੇ ਆਪਣਾ ਅਨੁਭਵ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ ਹੈ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੋ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਐਸੇ ਗੁਰਬਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੋਠ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਜੋ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ ਉਸ ਦਾ ਪਾਠ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਪ੍ਰਭੂ ਦੀ ਸ਼ਰਨ ਵਿੱਚ ਆਉਣ ਦਾ ਅਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦਾ ਜੋ ਜੀਵਾਤਮਾ ਨੂੰ ਇਸ ਲੋਕ ਦੇ ਵਿੱਚ ਅਤੇ ਪ੍ਰਲੋਕ ਦੇ ਵਿੱਚ ਲਾਭ ਪ੍ਰਾਪਤ ਹੁੰਦਾ ਹੈ ਬੜੇ ਵਿਸਤਾਰ ਦੇ ਨਾਲ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਾਡੇ ਸਮਝ ਅਤੇ ਦ੍ਰਿਸ਼ਟੀ ਗੋਚਰਾ ਕਰਕੇ ਨਾਲ ਪ੍ਰੇਰਣਾ ਦਿੱਤੀ ਹੈ ਕਿ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਹੇ ਮਾਲਕ ਜੇ ਤਰੁੱਠੇ ਹੋ ਜੇ ਮਿਹਰ ਦੇ ਘਰ ਵਿੱਚ ਆਏ ਹੋ ਜਿੱਥੇ ਸੰਸਾਰ ਦੀਆਂ ਹੋਰ ਅਨੇਕਾਂ ਬਖਸ਼ਾਂ ਕੀਤੀਆਂ ਹਨ ਉੱਥੇ ਕਿਰਪਾ ਕਰੋ ਮੰਗ ਕੀ ਮੰਗਣੀ ਆ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰੰਗ ਦਾ ਭਾਵ ਆ ਪਿਆਰ ਇਹ ਮਾਲਕ ਤੁਹਾਡੇ ਪਿਆਰ ਵਿੱਚ ਭਿੱਜ ਕਰਕੇ ਮੈਂ ਤੁਹਾਡੇ ਗੁਣ ਗਾਉਂਦਾ ਰਹਾ ਗੁਣ ਗਾਉਣ ਦੇ ਵਿੱਚ ਕਿੰਨੀ ਕੁ ਬਰਕਤ ਹੈ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਫਿਰ ਪਤਾ ਲੱਗਦਾ ਜਿੱਥੇ ਗੁਣ ਗਾਉਣ ਦੇ ਨਾਲ ਸੰਸਾਰ ਦੇ ਸੁੱਖ ਮਿਲਦੇ ਆ, ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਆ, ਉੱਥੇ ਸਭ ਤੋਂ ਵਿਸ਼ੇਸ਼ ਇਸ ਗੁਣ ਗਾਉਣ ਦਾ ਲਾਭ ਮਿਲਦਾ ਹੈ, ਆਤਮਾ ਦੀ ਪਵਿੱਤਰਤਾ। ਕਿਉਂਕਿ ਸਾਡੇ ਅੰਤਸ਼ਕਰਨ ਦੇ ਉੱਤੇ ਅਨੇਕ ਪ੍ਰਕਾਰ ਦੇ ਪਾਪ ਸੰਸਕਾਰਾਂ ਦੀ ਮਲੀਨਤਾਈ ਲੱਗੀ ਹੋਈ ਹੈ, ਜਿਹਨੂੰ ਗੁਰਦੇਵ ਜੀ ਨੇ ਬਾਣੀ ਦੁਆਰਾ ਅੰਕਿਤ ਕੀਤਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਔਰ ਇਹ ਜਨਮਾਂ ਜਨਮਾਂਤਰਾਂ ਦੇ ਪਾਪ ਸੰਸਕਾਰਾਂ ਨਾਲ ਜੋ ਕਾਲਾ ਸਿਆ ਆਤਮਾ ਹੋਇਆ, ਇਹ ਬਹਿਰੂਨੀ ਕਿਸੇ ਸਾਧਨ ਦੇ ਨਾਲ ਨਹੀਂ ਧੋਤਾ ਜਾ ਸਕਦਾ, ਇਹਦੀ ਪਵਿੱਤਰਤਾ ਨਹੀਂ ਹੁੰਦੀ। ਇਸ ਦੀ ਪਵਿੱਤਰਤਾ ਹੁੰਦੀ ਹੈ ਪ੍ਰਭੂ ਦੇ ਗੁਣ ਗਾਉਣ ਦੇ ਨਾਲ, ਜਿਵੇਂ ਸੁਖਮਨੀ ਸਾਹਿਬ ਵਿੱਚ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮ ਮੈਂ ਬਿਖ ਫੈਲ। ਇਹ ਮਨੁੱਖ, ਇਹ ਜਗਿਆਸੂ, ਇਹ ਗੁਰੂ ਕੇ ਸਿੱਖ, ਜੇ ਤੂੰ ਪ੍ਰਭੂ ਦੇ ਗੁਣ ਗਾਏਗਾ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੇਗਾ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਕਰੇਗਾ, ਜੋ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਵਿੱਚ ਲਿਖਿਆ ਹੈ ਕਿ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਰਿਝਾਉਣ ਵਾਸਤੇ ਕਿਹੜੀ ਵਸਤੂ ਉਹਦੇ ਅੱਗੇ ਰੱਖੀਏ, ਕਿਹੜਾ ਕਰਮ ਕਰੀਏ ਜਿਸ ਕਰਕੇ ਉਹ ਸਾਡੇ ਦਾ ਨਾਲ ਪਿਆਰ ਕਰਨ ਲੱਗ ਜਾਵੇ। ਅਤੇ ਉੱਤਰ ਵਿੱਚ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ, ਪ੍ਰਭੂ ਦੀਆਂ ਵਡਿਆਈਆਂ ਕਰਨੀਆਂ, ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ, ਇਹੀ ਇੱਕ ਢੰਗ ਤਰੀਕਾ ਹੈ ਜਿਸ ਦੁਆਰਾ ਉਹ ਪ੍ਰਭੂ ਦੇ ਨਾਲ ਸਾਡੀ ਆਤਮਾ ਪਵਿੱਤਰ ਹੋ ਕੇ ਅਤੇ ਜਿੱਥੇ ਅਭੇਦ ਹੁੰਦੀ ਹੈ ਉੱਥੇ ਪਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਜਾਂਦਾ। ਤਾਂ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗੁਣ ਗਾਉਣ ਦੁਆਰਾ ਆਤਮਾ ਦੀ ਪਵਿੱਤਰਤਾ ਦਰਸਾਈ ਹੈ, ਉੱਥੇ ਸਤਿਗੁਰੂ ਨੇ ਅਗਾਂਹ ਦੀਆਂ ਪੰਕਤੀਆਂ ਵਿੱਚ ਵੀ ਫਰਮਾਨ ਕੀਤਾ ਕਿ ਗੁਣ ਗਾਉਣ ਦੇ ਨਾਲ ਇਹ ਜੀਵ ਆਤਮਾ ਪ੍ਰਭੂ ਦੇ ਵਿੱਚ ਹੀ ਸਮਾ ਜਾਂਦਾ, ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਗੁਣ ਕਹਿੰਦਾ ਕਹਿੰਦਾ, ਗੁਣ ਗਾਉਂਦਾ ਗਾਉਂਦਾ, ਗੁਣੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਜੀਵ ਆਤਮਾ ਅਭੇਦ ਹੋ ਜਾਂਦਾ ਹੈ। ਔਰ ਜਿਵੇਂ ਥੋੜ੍ਹਾ ਸਮਾਂ ਪਹਿਲਾਂ ਸੋਦਰ ਦੇ ਪਾਠ ਵਿੱਚ ਉੱਥੇ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਿਆ, ਜਿਨ ਸੇਵਿਆ ਮੇਰਾ ਹਰਜੀ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਨੂੰ ਸੇਵਿਆ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦਾ ਆਰਾਧਨ ਕੀਤਾ, ਉਹਦੇ ਗੁਣ ਗਾਏ, ਉਹਨਾਂ ਨੂੰ ਕੀ ਪ੍ਰਾਪਤ ਹੋਇਆ ਅਤੇ ਇਹਦਾ ਭਾਵ ਹੈ ਉਹ ਉਹਨਾਂ ਨੂੰ ਕੀ ਮਿਲਿਆ, ਅਤੇ ਹਰ ਹਰ ਰੂਪ ਸਮਾਸੀ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਇਹ ਵਿੱਚ ਹੀ ਸਮਾ ਗਏ ਹਨ, ਉਹਦਾ ਹੀ ਰੂਪ ਬਣ ਗਏ ਹਨ। ਔਰ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ, ਜਿਨ੍ਹਾਂ ਨੇ ਹਰੀ ਦਾ ਜਪਨ ਕੀਤਾ, ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ, ਉਹਦੇ ਗੁਣ ਗਾਏ ਆ, ਉਹਨਾਂ ਨੂੰ ਕੀ ਮਿਲਿਆ, ਉਹ ਪਰਮੇਸ਼ੁਰ ਦੇ ਵਿੱਚ ਹੀ ਸਮਾ ਗਿਆ, ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ ਹੈ। ਤਦ ਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਦਰ ਦੇ ਆਰੰਭ ਵਿੱਚ ਫਰਮਾਨ ਕੀਤਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕੀਤੀ ਹੈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਆ, ਉਹਨਾਂ ਦਾ ਨਿਸਤਾਰਾ ਹੋ ਗਿਆ, ਉਹ ਸਮਝੋ ਪਰਮੇਸ਼ੁਰ ਦਾ ਹੀ ਰੂਪ ਬਣ ਜਾਂਦੇ ਹਨ। ਔਰ ਕਈ ਵਾਰੀ ਆਪਾਂ ਅਲਬੁੱਧੀ ਦੇ ਨਾਲ ਕਿੰਤੂ ਵੀ ਕਰ ਬਹਿੰਦੇ ਹਾਂ ਕਿ ਗੁਣ ਗਾਉਣ ਦੇ ਨਾਲ ਸ਼ਾਇਦ ਕੋਈ ਪਰਮਾਤਮਾ ਨੂੰ ਲਾਭ ਮਿਲਦਾ ਹੋਵੇਗਾ, ਜਾਂ ਉਹ ਆਪਣੀ ਖੁਸ਼ਾਮਦ ਕਰਾ ਕੇ ਬੜਾ ਖੁਸ਼ ਹੁੰਦਾ ਹੋਵੇਗਾ। ਪਰ ਸਤਿਗੁਰਾਂ ਨੇ ਇਸ ਦਾ ਉੱਤਰ ਦਿੱਤਾ ਹੈ ਕਿ ਜੇ ਸਾਰਾ ਸੰਸਾਰ ਵੀ ਉਸ ਨੂੰ ਵੱਡਾ ਕਹੇ, ਉਹਦੀ ਵਡਿਆਈ ਕਰਨ ਲੱਗ ਜਾਵੇ, ਉਹ ਵੱਡਾ ਨਹੀਂ ਹੋ ਜਾਂਦਾ। ਜੇ ਉਹਨੂੰ ਕੋਈ ਮਾੜਾ ਕਹਿਣ ਲੱਗ ਜਾਵੇ, ਉਹਦੇ ਵਿੱਚ ਕਿਸੇ ਪ੍ਰਕਾਰ ਦੀ ਨਿਗੂਣਤਾ ਨਹੀਂ ਆ ਜਾਂਦੀ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਉਹਦੇ ਵਿੱਚ ਕੋਈ ਘਾਟਾ ਨਹੀਂ ਪੈ ਜਾਂਦਾ। ਗੁਣ ਗਾਉਣ ਦਾ ਲਾਭ ਸਾਨੂੰ ਹੀ ਪ੍ਰਾਪਤ ਹੁੰਦਾ ਜਿਹੜਾ ਗੁਣ ਗਾਉਂਦਾ, ਜਿਹੜਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਕਰਦਾ ਹੈ, ਉਹਦਾ ਅੰਤਸ਼ਕਰਨ ਪਵਿੱਤਰ ਹੋ ਕਰਕੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੋ ਪਵਿੱਤਰ ਹੈ, ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਤਾਂ ਕਿ ਸਤਿਗੁਰੂ ਕਹਿੰਦੇ ਜਿੱਥੇ ਗੁਣ ਗਾਉਣ ਦੇ ਨਾਲ ਇਹ ਦਾਤਾਂ ਮਿਲਦੀਆਂ ਉੱਥੇ ਪ੍ਰਭੂ ਦੀ ਸ਼ਰਨ ਵਿੱਚ ਆਉਣ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਹੁੰਦਾ, ਕਿਉਂਕਿ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਦੀਵੀ ਸੁੱਖ ਮਿਲਦਾ, ਸਦੀਵੀ ਸ਼ਾਂਤੀ ਮਿਲ ਜਾਂਦੀ ਹੈ, ਸਾਰੇ ਡਰ ਦੂਰ ਹੋ ਜਾਂਦੇ ਆ, ਔਰ ਦੁੱਖਾਂ ਦਾ ਨਾਸ਼ ਅਤੇ ਸੁੱਖਾਂ ਦਾ ਆਤਮਾ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਸਾਹਿਬਾਂ ਦੀ ਪਹਿਲੀ ਪੰਕਤੀ ਆ, ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁੱਖ ਪਾਇਆ। ਔਰ ਇਹ ਦਾਤ ਮਿਲਦੀ ਕਦੋਂ ਆ? ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰੂ ਧਿਆਇਆ। ਪ੍ਰਭੂ ਦੀ ਦਿਆਲਤਾ ਦੀ ਨਿਸ਼ਾਨੀ ਕੀ ਹੈ? ਜਦੋਂ ਪਰਮੇਸ਼ੁਰ ਦੀ ਰਹਿਮਤ ਹੁੰਦੀ ਹੈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਪਰਮਾਤਮਾ ਦਿਆਲੂ ਹੁੰਦਾ, ਉਹ ਗੁਰੂ ਦੇ ਨਾਲ ਜੋੜ ਦਿੰਦਾ। ਔਰ ਜਦੋਂ ਗੁਰੂ ਦਿਆਲੂ ਹੁੰਦਾ, ਗੁਰੂ ਬਖਸ਼ਿਸ਼ ਦੇ ਘਰ ਵਿੱਚ ਹੁੰਦਾ, ਫਿਰ ਉਦੋਂ ਉਹਦੀ ਨਿਸ਼ਾਨੀ ਕੀ ਹੈ? ਗੁਰੂ ਮੁੜ ਕੇ ਵਿਛੜਿਆ ਮੇਲੇ ਪ੍ਰਭੂ ਹਰ ਦਰ ਕੈ ਕਾ ਬੈਸੀਰਤੀ ਕਾਰ ਕਰ ਦਿੰਦਾ। ਇਹ ਜਨਮਾਂ ਜਨਮਾਂਤਰਾਂ ਤੋਂ ਜੋ ਅਸੀਂ ਪਰਮੇਸ਼ੁਰ ਦੇ ਨਾਲੋਂ ਆਪਣੇ ਧੁਰੇ ਦੇ ਨਾਲੋਂ ਟੁੱਟੇ ਹੋਏ ਹਾਂ, ਉਹਦੇ ਨਾਲੋਂ ਸਾਡਾ ਵਿਛੋੜਾ ਪਿਆ ਹੋਇਆ, ਗੁਰੂ ਤਰੁੱਠ ਕਰਕੇ ਪ੍ਰਭੂ ਦੇ ਨਾਲ ਜੋੜ ਦਿੰਦਾ। ਤਾਂ ਤੇ ਸਤਿਗੁਰੂ ਕਹਿੰਦੇ ਆ, ਇਸ ਕਰਕੇ ਕੀ ਕਰਨਾ ਹੈ? ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਰਦਾਸ ਕੀ ਕਰਨੀ ਹੈ? ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਮੇਰੇ ਮਾਲਕ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀਓ, ਤੁਸੀਂ ਸਾਰੀਆਂ ਦਾਤਾਂ ਦੇਣ ਵਾਲੇ ਹੋ। ਤੁਹਾਡੇ ਕੋਲੋਂ ਕੋਈ ਸੰਸਾਰ ਦੇ ਪਦਾਰਥ ਮੰਗਦਾ, ਉਹਦੀਆਂ ਝੋਲੀਆਂ ਭਰਦੇ ਹੋ। ਜੋ ਪਰਮਾਰਥ ਦੀਆਂ ਦਾਤਾਂ ਮੰਗਦਾ, ਉਹਨੂੰ ਵੀ ਪਰਮਾਰਥ ਦੀਆਂ ਦਾਤਾਂ ਦੇ ਕੇ ਮਾਲਾ ਮਾਲ ਕਰ ਦਿੰਦੇ ਹੋ, ਕਿਉਂਕਿ ਤੁਹਾਡਾ ਬਿਰਧ ਹੈ, ਜੋ ਮੰਗੇ ਠਾਕਰੇ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ 'ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ ਦੇ ਬਿਰਧ ਦੀ ਤੁਸੀਂ ਪਾਲਣਾ ਕਰਦੇ ਹੋ। ਇਸ ਕਰਕੇ ਪ੍ਰਭੂ ਜੀ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਕੀ ਅਰਦਾਸ ਹੈ? ਕਰ ਕਿਰਪਾ ਪ੍ਰਭ ਦੀਨ ਦਿਆਲਾ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਦਿਆਲੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀਓ, ਮੇਰੇ 'ਤੇ ਰਹਿਮਤ ਕਰੋ, ਮੇਰੇ 'ਤੇ ਬਖਸ਼ਿਸ਼ ਕਰੋ, ਮੇਰੇ 'ਤੇ ਕਿਰਪਾ ਕਰੋ। ਕਿਰਪਾ ਕਰਕੇ ਕਿਹੜੀ ਵਸਤੂ ਮੈਨੂੰ ਦੇਣਾ ਕਰੋ? ਗੁਣ ਗਾਵੋ ਰੰਗ ਰਾਤਾ, ਪਿਆਰ ਵਿੱਚ ਭਿੱਜ ਕਰਕੇ ਤੁਹਾਡੇ ਮੈਂ ਗੁਣ ਦਿਨ ਰਾਤ ਗਾਉਂਦਾ ਰਹਾਂ। ਤਾਂ ਤੇ ਸਤਿਗੁਰੂ ਕਹਿੰਦੇ ਆ, ਜਿਹੜਾ ਮਨੁੱਖ ਇਸ ਪ੍ਰਕਾਰ ਗੁਰੂ ਦੇ ਚਰਨਾਂ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਾ, ਫਿਰ ਪ੍ਰਭੂ ਦੀ ਕਿਰਪਾ ਦੇ ਨਾਲ ਗੁਰੂ ਤਰੁੱਠ ਕਰਕੇ ਉਹਨੂੰ ਕੀ ਦਾਤ ਦਿੰਦਾ? ਸਤਿਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ। ਗੁਰੂ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਨਾਮ ਹਿਰਦੇ ਵਿੱਚ ਦ੍ਰਿੜ ਕਰਾ ਦਿੰਦਾ, ਕਿਉਂਕਿ ਜਿਹੜੀ ਚੀਜ਼ ਦ੍ਰਿੜ ਹੋ ਜਾਂਦੀ ਆ ਉਹ ਕਿਸੇ ਸਮੇਂ ਵੀ ਮਨੁੱਖ ਨੂੰ ਭੁੱਲਦੀ ਨਹੀਂ। ਆਪਾਂ ਦੇਖਦੇ ਹਾਂ ਸਾਡੇ ਕਾਰ ਵਿਹਾਰ, ਸਾਡੇ ਧੀਆਂ ਪੁੱਤਰ, ਸਾਡੇ ਇਸੇ ਪ੍ਰਕਾਰ ਪਰਿਵਾਰਕ ਸੰਬੰਧੀ ਜਿਹੜੇ ਆ ਜਾਂ ਹੋਰ ਧਨ ਸੰਪਦਾ, ਉਹ ਸਾਡੇ ਹਿਰਦੇ ਵਿੱਚ ਦ੍ਰਿੜ ਹੋਈ ਹੋਈ ਆ, ਜਿਸ ਕਰਕੇ ਹਮੇਸ਼ਾ ਸਾਨੂੰ ਯਾਦ ਚੇਤੇ ਵਿੱਚ ਰਹਿੰਦੀ ਆ। ਪਰ ਪਰਮੇਸ਼ੁਰ ਸਾਡੇ ਚੇਤੇ ਵਿੱਚ ਦ੍ਰਿੜ ਨਹੀਂ ਹੋਇਆ ਹੋਇਆ। ਗੁਰਦੇਵ ਜੀ ਨੇ ਸਾਡੀ ਹਾਲਤ ਪੰਜਵੇਂ ਸਰੂਪ ਵਿੱਚ ਵਰਣਨ ਕੀਤੀ ਆ, ਕਹਿੰਦੇ ਮਾਇਆ ਮੋਹ ਸਗਲ ਜਗ ਛਾਇਆ। ਕਿਹੜੀਆਂ ਚੀਜ਼ਾਂ ਸਾਨੂੰ ਦ੍ਰਿੜ ਹੋਈਆਂ ਹੋਈਆਂ ਹਨ? ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਸਾਡੀ ਦਸ਼ਾ ਕਿਹੋ ਜਿਹੀ ਬਣੀ ਹੋਈ ਆ? ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਸਾਡੇ ਹਿਰਦੇ 'ਚ ਵੀ ਦ੍ਰਿੜ ਹਨ, ਉਹਨਾਂ ਦੇ ਨਾਲ ਸਾਡਾ ਪਿਆਰ ਹੈ, ਦੇਣ ਵਾਲਾ ਦਾਤਾ ਸਾਨੂੰ ਭੁੱਲ ਗਿਆ। ਪਰ ਸਤਿਗੁਰੂ ਕਹਿੰਦੇ ਜਦੋਂ ਗੁਰੂ ਰਹਿਮਤ ਕਰਦਾ, ਬਖਸ਼ਿਸ਼ ਕਰਦਾ, ਫਿਰ ਪ੍ਰਭੂ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰਾ ਦਿੰਦਾ। ਜਦੋਂ ਨਾਮ ਦ੍ਰਿੜ ਹੋ ਜਾਂਦਾ, ਚਿੰਤਾ ਸਗਲ ਬਿਨਾਸੀ, ਜਿਹੜੀਆਂ ਦਿਨ ਰਾਤ ਚਿੰਤਾ ਮਨੁੱਖ ਨੂੰ ਲੱਗੀਆਂ ਹੋਈਆਂ ਉਹ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ। ਮਨੁੱਖ ਜਿਹੜਾ ਅਚਿੰਤ ਹੋ ਜਾਂਦਾ, ਕਿਉਂ ਅਚਿੰਤ ਹੋ ਜਾਂਦਾ? ਜਾ ਕੇ ਅਚਿੰਤ ਵਸੇ ਮਨ ਆਏ, ਤਾਂ ਕੋ ਚਿੰਤਾ ਕਤ ਹੂ ਨਾਹੇ, ਕਿਉਂਕਿ ਉਹਦੇ ਹਿਰਦੇ ਵਿੱਚ ਅਚਿੰਤ ਪਰਮੇਸ਼ੁਰ ਦਾ ਨਾਮ ਟਿਕ ਜਾਂਦਾ, ਔਰ ਨਾਮ ਦੇ ਵਿੱਚ ਬਰਕਤ ਹੈ। ਜਿਸ ਅਚਿੰਤ ਦਾ ਇਹ ਨਾਮ ਹੈ ਉਹਦਾ ਰੂਪ ਬਣਾ ਦਿੰਦਾ, ਉਹਦੇ ਸਾਰੇ ਚਿੰਤਾ ਝੋਰੇ ਖਤਮ ਕਰ ਦਿੰਦਾ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਸੰਖੇਧ ਦਿੱਤਾ ਕਿ ਚਿੰਤਤ ਹੀ ਦਿਸੈ ਸਭ ਕੋਏ, ਸਾਰਾ ਸੰਸਾਰ ਚਿੰਤਾ ਵਿੱਚ ਗ੍ਰਸਿਆ ਹੋਇਆ ਹੈ। ਪਰ ਜੇ ਕਿਸੇ ਨੇ ਅਚਿੰਤ ਹੋਣਾ, ਚੇਤੇ ਏਕ ਤਹੀ ਸੁਖ ਹੋਏ, ਜੇ ਇੱਕ ਦਾ ਚਿੰਤਨ ਕਰੇ ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਚਿੰਤਾ ਤੋਂ ਰਹਿਤ ਹੈ। ਜਿਹੜਾ ਇੱਕ ਦਾ ਆਰਾਧਨ ਕਰਦਾ ਹੈ ਉਹ ਸਦੀਵ ਕਾਲ ਵਾਸਤੇ ਚਿੰਤਾ ਤੋਂ ਮੁਕਤ ਹੋ ਕੇ ਸਦੀਵੀ ਸੁੱਖ ਨੂੰ ਪ੍ਰਾਪਤ ਕਰ ਲੈਂਦਾ। ਤਾਂ ਤੇ ਸਤਿਗੁਰੂ ਕਹਿੰਦੇ ਕਰ ਕਿਰਪਾ ਆਪ ਨੂੰ ਕਰ ਲੀਨਾ ਮਨ ਵਸਿਆ ਅਵਨਾਸੀ। ਜਿਹੜਾ ਨਾਸ਼ ਤੋਂ ਰਹਿਤ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਕੀਤਾ ਕਿ ਜੋ ਕੁਛ ਵੀ ਆਪਾਂ ਵੇਖ ਰਹੇ ਹਾਂ ਇਹ ਸਾਰਾ ਕੁਛ ਨਾਸ਼ ਹੋ ਜਾਣ ਵਾਲਾ। ਕੇਵਲ ਅਤੇ ਕੇਵਲ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਇੱਕ ਅਕਾਲ ਪੁਰਖ ਵਾਹਿਗੁਰੂ ਹੀ ਨਾਸ਼ ਤੋਂ ਰਹਿਤ ਹੈ। ਇਸ ਕਰਕੇ ਜਦੋਂ ਨਾਸ਼ ਤੋਂ ਰਹਿਤ ਪਰਮੇਸ਼ੁਰ ਜਿਹੜਾ ਹਿਰਦੇ ਵਿੱਚ ਆ ਕੇ ਵਸ ਜਾਂਦਾ ਅਤੇ ਉਹ ਆਪਣਾ ਰੂਪ ਬਣਾ ਕੇ ਉਸ ਮਨੁੱਖ ਨੂੰ ਵੀ, ਉਸ ਜਗਿਆਸੂ ਨੂੰ ਵੀ ਅਵਿਨਾਸ਼ੀ ਬਣਾ ਲੈਂਦਾ, ਨਾਸ਼ ਤੋਂ ਰਹਿਤ ਕਰ ਲੈਂਦਾ। ਤਾਂ ਅਤੇ ਤੀਸਰੇ ਅੰਗ ਵਿੱਚ ਗੁਰਦੇਵ ਹੁਕਮ ਕਰਦੇ ਆ ਤਾਂ ਕੋ ਵਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ। ਜਿਨ੍ਹਾਂ ਦਾ ਰਖਵਾਲਾ ਸਤਿਗੁਰੂ ਹੋ ਜਾਂਦਾ ਫਿਰ ਸਤਿਗੁਰੂ ਕਹਿੰਦੇ ਉਹਨੂੰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਲੱਗਦਾ। ਸੰਸਾਰਕ ਕਾਰ ਵਿਹਾਰ ਵੀ ਉਹਦੇ ਸੋਤੇ ਸਿੱਧੀ ਹੋ ਜਾਂਦੇ ਆ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਅਤੇ ਪਰਮਾਰਥ ਦੇ ਪੈਂਡੇ ਉੱਤੇ ਚੱਲਦਿਆਂ ਵੀ ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੜ ਸਕਦਾ। ਆ ਜੋ ਕਾਮ ਕਰੋ ਲੋਭ ਮੋਹ ਹੰਕਾਰ ਇਹ ਵਾਧਾ ਨਹੀਂ ਬਣ ਸਕਦੇ। ਤਦ ਹੀ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਨੇ ਧਨਾਸੀ ਰਾਗ ਵਿੱਚ ਫਰਮਾਨ ਕੀਤਾ ਜਦੋਂ ਗੁਰੂ ਨਾਮ ਦ੍ਰਿੜ ਕਰਾ ਦਿੰਦਾ ਫਿਰ ਸਤਿਗੁਰੂ ਕਹਿੰਦੇ ਇਹ ਰਸਤੇ ਵਿੱਚ ਜੋ ਆਤਮਕ ਪਹਿਨ ਦੇ ਵਿੱਚ ਰੁਕਾਵਟਾਂ ਬਣਦੇ ਆ ਮਾਇਆ ਦੇ ਦੂਤ, ਇਹਨਾਂ ਦੀ ਗੱਲ ਹੀ ਮੁੱਕ ਜਾਂਦੀ ਆ, ਵਿੱਚੋਂ ਖਤਮ ਹੋ ਜਾਂਦੇ ਆ। ਸਾਹਿਬਾਂ ਦਾ ਫਰਮਾਨ ਹੈ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਕਲ ਵਿਨਾਸੀ। ਜਿੱਥੇ ਇਹ ਨਾਸ਼ ਹੋ ਜਾਂਦਾ ਉੱਥੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਮੰਤਰ ਹਿਰਦੇ ਵਿੱਚ ਦ੍ਰਿੜ ਕਰਾ ਦਿੱਤਾ ਉਹਦੇ ਪ੍ਰਥਾਏ ਵੀ ਸੰਕੇਤ ਦਿੱਤਾ ਕਿ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ। ਜਿਹਨੂੰ ਪਾ ਕੇ ਡਿਗਾ ਨ ਲੋਲਾ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿੰਦ ਕੀ ਬਾਤ ਬਲਾਨੀ। ਅਤੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਬਖਾਨੀ। ਅਵਸਥਾ ਕੀ ਮਿਲ ਜਾਂਦੀ ਹੈ ਇਸ ਨਾਮ ਜਪ ਦੁਆਰਾ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਝੇ ਅਨਹਤ ਬਾਣੀ। ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ। ਇਹ ਦਾਤਾਂ ਤਦੋਂ ਮਿਲਦੀਆਂ ਜਦੋਂ ਗੁਰੂ ਕਿਰਪਾ ਕਰਕੇ ਹਿਰਦੇ ਵਿੱਚ ਨਾਮ ਦ੍ਰਿੜ ਕਰਾ ਦਿੰਦਾ। ਚਰਨ ਕਮਲ ਵਸੇ ਹਿਰਦਯੰਤਰ ਅੰਮ੍ਰਿਤ ਹਰ ਰਸ ਚਾਖੇ। ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਟਿਕ ਜਾਂਦਾ, ਕਿਉਂਕਿ ਚਰਨ ਸ਼ਬਦ ਆਇਆ, ਚਰਨ ਦੇ ਪ੍ਰਥਾਏ ਸਤਿਗੁਰਾਂ ਨੇ ਬਾਣੀ ਵਿੱਚ ਬੜੀ ਕਲੈਰੀਫਿਕੇਸ਼ਨ ਦੇਣਾ ਕੀਤੀ ਆ ਕਿ ਪ੍ਰਭੂ ਦਾ ਨਾਮ ਹੀ ਹਿਰਦੇ ਵਿੱਚ ਚਰਨ ਹਨ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਜਦੋਂ ਆਪਾਂ ਜਾਪ ਸਾਹਿਬ ਦਾ ਉਚਾਰਨ ਕਰਦੇ ਹਾਂ, ਪਾਠ ਪੜ੍ਹਦੇ ਹਾਂ, ਉੱਥੇ ਵੀ ਗੁਰੂ ਮਹਾਰਾਜ ਜੀ ਨੇ ਚਰਨਾਂ ਦਾ ਸਪਸ਼ਟੀਕਰਨ ਦਿੱਤਾ ਕਿ ਪ੍ਰਭੂ ਦੇ ਚਰਨ ਕੀ ਹੈ, ਚਿੱਤ ਚਰਨ ਨਾਮ। ਜੋ ਪ੍ਰਭੂ ਦਾ ਨਾਮ ਹਿਰਦੇ ਵਿੱਚ ਟਿਕਾਉਣਾ ਇਹੀ ਪਰਮੇਸ਼ੁਰ ਦੇ ਚਰਨ ਹਿਰਦੇ ਵਿੱਚ ਟਿਕਾਉਣੇ ਹਨ। ਤਾਂ ਤੇ ਸਪਸ਼ਟਤਾ ਹੈ ਕਿ ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਟਿਕ ਜਾਂਦਾ, ਜਿੱਥੇ ਸੰਸਾਰ ਦੀਆਂ ਚਿੰਤਾ ਤੋਂ ਉਹਨੂੰ ਛੁਟਕਾਰਾ ਮਿਲ ਜਾਂਦਾ, ਉਹਦੇ ਸੰਸਾਰ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ, ਉਹਨੂੰ ਕਿਸੇ ਪ੍ਰਕਾਰ ਦਾ ਰਸਤੇ ਵਿੱਚ ਵਿਘਨ ਨਹੀਂ ਲੱਗਦਾ, ਨਾ ਇਸ ਸੰਸਾਰ ਦੇ ਵਿੱਚ ਨਾ ਪਰਮਾਰਥਕ ਪੈਂਡੇ ਵਿੱਚ। ਉੱਥੇ ਸਤਿਗੁਰੂ ਕਹਿੰਦੇ ਨਾਮ ਦਾ ਰਸ ਉਸ ਨੂੰ ਪ੍ਰਾਪਤ ਹੋ ਜਾਂਦਾ। ਹੁਣ ਆਪਾਂ ਦੇਖਦੇ ਹਾਂ ਨਾਮ ਦਾ ਰਸ ਨਹੀਂ ਮਿਲਦਾ, ਪਰ ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਆ, ਨਾਮ ਦ੍ਰਿੜ ਹੋ ਜਾਂਦਾ, ਫਿਰ ਇਹ ਨਾਮ ਦੇ ਵਿੱਚੋਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਰਸ ਪ੍ਰਾਪਤ ਹੁੰਦਾ, ਜਿਹਦੇ ਪ੍ਰਥਾਏ ਗੁਰੂ ਕੀ ਬਾਣੀ ਵਿੱਚ ਸੰਕੇਤ ਦਿੱਤਾ ਕਿ ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਉਹ ਤਾਂ ਪੁਕਾਰ ਕੇ ਕਹਿ ਦਿੰਦਾ ਰਾਮ ਰਸ ਪੀਆ ਜੇ ਰੇ, ਜੇ ਰਸ ਵਿਸਰ ਗਏ ਰਸ ਔਰ। ਜਿਹਨੂੰ ਨਾਮ ਦਾ ਰਸ ਆ ਜਾਂਦਾ ਸੰਸਾਰ ਦੇ ਵਿਖੇ ਰਸ ਸਾਰੇ ਉਹਦੇ ਹਿਰਦੇ ਵਿੱਚੋਂ ਨਿਕਲ ਜਾਂਦੇ ਆ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਤਦ ਹੀ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਹੈ ਸੰਸਾਰ ਦੇ ਵਿਸ਼ੇ ਰਸਾਂ ਦਾ ਤਿਆਗ ਕਰ ਦੇ ਅਤੇ ਕੀ ਕਰ ਨਾਮ ਰਹਾ ਨਾਮ ਮਹਾਰਸ ਪੀਓ। ਨਾਮ ਪ੍ਰਭੂ ਦਾ ਜੋ ਨਾਮ ਹੈ ਇਸ ਨਾਮ ਦਾ ਰਸ ਪੀ, ਨਾਮ ਦਾ ਰਸ ਤੂੰ ਪ੍ਰਾਪਤ ਕਰ ਲਵੇਗਾ। ਪਰ ਜਿਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਉਹਨਾਂ ਦੀ ਕਿਹੋ ਜਿਹੀ ਅਵਸਥਾ ਬਣ ਜਾਂਦੀ ਹੈ, ਫਿਰ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ। ਜਿਹੜਾ ਆਪਣੇ ਗੁਰੂ ਦਾ ਸੇਵਕ ਬਣ ਕੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇਵਕ ਬਣ ਕੇ ਬਾਬਾ ਲਹਿਣਾ ਜੀ ਨੇ ਸੇਵਾ ਕੀਤੀ, ਜਿਵੇਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਾਬਾ ਅਮਰਦਾਸ ਜੀ ਨੇ ਸੇਵਕ ਬਣ ਕੇ ਸੇਵਾ ਕੀਤੀ, ਜਿਵੇਂ ਗੁਰੂ ਅਮਰਦਾਸ ਜੀ ਦੇ ਸਨਮੁਖ ਭਾਵੇਂ ਰਿਸ਼ਤੇਦਾਰੀ ਵਿੱਚ ਕਿੱਡਾ ਉੱਚਾ ਰੁਤਬਾ ਸੀ, ਜਵਾਈ ਲੱਗਦੇ ਸਨ, ਬਾਬਾ ਜੇਠਾ ਜੀ ਨੇ ਸੇਵਾ ਕੀਤੀ ਹੈ, ਅਤੇ ਫਿਰ ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਬਣ ਗਏ। ਪਰ ਲੋੜ ਹੈ ਸੇਵਕ ਬਣ ਕੇ ਸੇਵਾ ਕਰਨ ਦੀ। ਫਿਰ ਸਤਿਗੁਰੂ ਕਹਿੰਦੇ ਜਿਹੜਾ ਸੇਵਕ ਬਣ ਕੇ ਆਪਣੇ ਗੁਰੂ ਦੀ ਸੇਵਾ ਕਰਦਾ ਉਹਦੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਨਾਨਕ ਦਾਸ ਤਾਕੇ ਬਲਿਹਾਰੀ ਜਿਨ ਪੂਰਨ ਪੈਜ ਰਖਾਈ। ਆਖਰੀ ਪੰਕਤੀ ਵਿੱਚ ਗੁਰਦੇਵ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਮੈਂ ਆਪਣੇ ਮਾਲਕ ਤੋਂ, ਮੈਂ ਆਪਣੇ ਪ੍ਰਭੂ ਤੋਂ ਬਲਿਹਾਰ ਜਾਂਦਾ ਹਾਂ। ਜਿਹੜਾ ਮੇਰਾ ਮਾਲਕ ਪ੍ਰਭੂ ਸੋ ਮੇਰੀ ਇਸ ਲੋਕ ਦੇ ਵਿੱਚ ਵੀ ਪੂਰੀ ਪੈਜ ਰੱਖਦਾ, ਇੱਜ਼ਤ ਰੱਖਦਾ। ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਹੋ ਕਰਕੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ, ਪਰਲੋਕ ਦੇ ਵਿੱਚ ਵੀ ਅਤੇ ਜਿੱਥੇ ਲੋੜ ਪੈਂਦੀ ਹੈ ਆਤਮਾ ਨੂੰ ਇਸ ਸਹਾਇਤਾ ਦੀ, ਉੱਥੇ ਅੰਗ ਸੰਗ ਹੋ ਕਰਕੇ ਉਹ ਸਹਾਈ ਹੁੰਦਾ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ ਕਿ ਜਿਹੜਾ ਨਾਮ ਹੈ ਇਹੀ ਅੰਤਰਾਤ ਆਤਮਾ ਦੇ ਅਖੀਰਲੇ ਸਮੇਂ ਸਹਾਈ ਹੁੰਦਾ। ਉੱਥੇ ਨਾ ਮਾਤਾ, ਨਾ ਪਿਤਾ, ਨਾ ਪੁੱਤਰ, ਨਾ ਭਰਾ, ਨਾ ਕੋਈ ਅੰਗ ਸੰਗ ਸਹਾਈ ਹੋ ਸਕਦਾ। ਉੱਥੇ ਕੌਣ ਸਹਾਇਕ ਹੁੰਦਾ? ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਜਾਂ ਮਹਾਂਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਾਂ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਐਸਾ ਹੈ ਪ੍ਰਭੂ ਦਾ ਨਾਮ, ਅਤੇ ਜਿਸ ਪ੍ਰਭੂ ਦਾ ਇਹ ਨਾਮ ਹੈ, ਸਤਿਗੁਰੂ ਕਹਿੰਦੇ ਮੈਂ ਉਸ ਪ੍ਰਭੂ ਤੋਂ ਬਲਿਹਾਰ ਜਾਂਦਾ ਹਾਂ, ਉਸ ਪ੍ਰਭੂ ਮਾਲਕ ਤੋਂ, ਉਸ ਪਰਮਾਤਮਾ ਤੋਂ ਸਦਾ ਵਾਸਤੇ ਵਾਰਨੇ ਫਿਰਨੇ ਜਾਂਦਾ ਹਾਂ। ਕਿਉਂਕਿ ਇਸ ਲੋਕ ਦੇ ਵਿੱਚ ਵੀ ਉਹ ਰੱਖਿਆ ਕਰਦਾ, ਔਰ ਪਰਲੋਕ ਦੇ ਵਿੱਚ ਵੀ ਜਿੱਥੇ ਹਰ ਅਰਾਧੀਏ ਤਿੱਥੇ ਹਰ ਬਿੱਤ ਸਹਾਈ ਹੋ ਕਰਕੇ ਆਪਣੇ ਸੇਵਕ ਦੀ ਪੈਜ ਰੱਖਦਾ। ਪਰਲੋਕ ਦੇ ਵਿੱਚ ਵੀ ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ ਦੀਆਂ ਦਾਤਾਂ ਨਾਮ ਜਪ ਦੁਆਰਾ ਪ੍ਰਾਪਤ ਹੁੰਦੀਆਂ ਹਨ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ, ਜੋ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੇ ਸ਼ਬਦ ਵਿੱਚ ਨਾਮ ਦੀ ਮਹਾਨਤਾ ਦਰਸਾਈ ਹੈ, ਨਾਲ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਲਾਭ ਦੱਸੇ ਹੈ, ਨਾਲ ਪ੍ਰਭੂ ਦੇ ਚਰਨਾਂ ਵਿੱਚੋਂ ਮੰਗ ਮੰਗਣ ਵਾਸਤੇ ਪ੍ਰੇਰਨਾ ਦਿੱਤੀ ਹੈ, ਮਾਲਕ ਕਿਰਪਾ ਕਰੋ ਜੇ ਤਰੁੱਠੇ ਹੋ ਤੇ ਬਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਦੀਆਂ ਦਾਤਾਂ ਬਖਸ਼ਿਸ਼ ਕਰੋ, ਤਾਂ ਜੋ ਮੈਂ ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ ਦਾ ਧਾਰਨੀ ਬਣ ਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਇਸ ਸੰਸਾਰ ਵਿੱਚ ਕਰ ਜਾਵਾਂ, ਤਾਂ ਜੋ ਰੇ ਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਵ ਦੀਆਂ ਦਾਤਾਂ ਪ੍ਰਾਪਤ ਹੋਣ। ਆਖਰੀ ਪੰਕਤੀਆਂ ਵਿੱਚ ਗੁਰਦੇਵ ਜੀ ਨੇ ਕੀ ਹੁਕਮ ਕੀਤਾ ਹੈ? ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ। ਨਾਨਕ ਦਾਸ ਤਾ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।